ਐਸੀ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਅਥਵਾ ਇਹਦਾ ਦੂਜਾ ਭਾਵ ਇਹ ਵੀ ਵਿਦਵਾਨਾਂ ਨੇ ਲਿਆ ਹੈ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਤਰ ਉਪਰ ਆਕਾਸ਼। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਕਿਵੇਂ? ਜੈਸੇ ਤਰ ਉਪਰ ਆਕਾਸ਼, ਜਿਵੇਂ ਧਰਤੀ ਉੱਤੇ ਆਕਾਸ਼ ਦਾ ਪ੍ਰਕਾਸ਼ ਆ ਜਾਂਦਾ। ਸੂਰਜ ਜਿਹੜਾ ਹੈ ਆਕਾਸ਼ ਵਿੱਚ ਹੀ ਚੜ੍ਹਦਾ ਨਾ, ਉਹ ਥੋੜ੍ਹਾ ਜਿਹਾ ਵਿੱਚੋਂ ਇਸ ਸੂਰਜ ਦੇ ਭਾਵ ਨੂੰ ਗ੍ਰਹਿਣ ਕਰਨਾ ਹੈ। ਜਿਵੇਂ ਧਰਤੀ ਉੱਤੇ ਸੂਰਜ ਦਾ ਪ੍ਰਕਾਸ਼ ਆ ਜਾਂਦਾ ਹੈ ਅਤੇ ਸਾਰੇ ਚਾਨਣ ਹੀ ਚਾਨਣ ਹੋ ਜਾਂਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਉਹ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਤੀਜਾ ਇਹਦਾ ਅਰਥ ਇਹ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਕਾਸ਼ ਹੁੰਦਾ ਹੈ ਜੈਸੇ ਤਰ ਉੱਪਰ ਆਕਾਸ਼। ਜਿਵੇਂ ਆਪਾਂ ਧਰਤੀ ਉੱਤੇ ਕੋਈ ਦੀਵਾ ਬਾਲ ਦੇਈਏ ਅਤੇ ਉਹਦਾ ਪ੍ਰਕਾਸ਼ ਉੱਪਰ ਆਕਾਸ਼ ਵੱਲ ਨੂੰ ਜਾਂਦਾ। ਤੁਸੀਂ ਕਿਤੇ ਹਨੇਰੇ ਦੇ ਵਿੱਚ ਦੀਵਾ ਬਾਲ ਕੇ ਦੇਖਿਓ, ਮੱਸਿਆ ਦੀ ਰਾਤ ਨੂੰ ਹਨੇਰੀ ਰਾਤ ਨੂੰ ਦੀਵਾ ਬਾਲ ਕੇ ਦੇਖਿਓ, ਉਹਦਾ ਪ੍ਰਕਾਸ਼ ਧਰਤੀ 'ਤੇ ਘੱਟ ਹੋਵੇਗਾ ਅਤੇ ਆਕਾਸ਼ ਵੱਲ ਨੂੰ ਜ਼ਿਆਦਾ ਜਾਂਦਾ। ਸਤਿਗੁਰੂ ਕਹਿੰਦੇ ਨੇ ਵੀ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਵੀ ਐਸਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ ਜਿਵੇਂ ਆਪਾਂ ਧਰਤੀ 'ਤੇ ਕੋਈ ਦੀਵਾ ਬਾਲਦੇ ਹਾਂ, ਉਹਦਾ ਪ੍ਰਕਾਸ਼ ਆਕਾਸ਼ ਵੱਲ ਨੂੰ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਸੁਰਤ ਦਾ ਪ੍ਰਕਾਸ਼ ਉਸ ਨਿਰੰਕਾਰ ਵੱਲ ਜਾਂਦਾ ਹੈ।
ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਚਾਹੇ ਕੋਈ ਦੋਸਤ ਹੈ, ਚਾਹੇ ਕੋਈ ਦੁਸ਼ਮਣ ਹੈ, ਚਾਹੇ ਕੋਈ ਮਿੱਤਰ ਹੈ, ਚਾਹੇ ਕੋਈ ਵੈਰੀ ਹੈ, ਇੱਕ ਸਮਾਨ ਹੀ ਪ੍ਰਤੀਤ ਹੁੰਦੇ ਹਨ।
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਉਹਦੇ ਮਨ ਦੇ ਵਿੱਚ ਆਪਣੇ ਗੁਣਾਂ ਦਾ, ਆਪਣੇ ਗਿਆਨ ਦਾ ਜਾਂ ਆਪਣੇ ਕਿਸੇ ਵੀ ਕਰਮ ਦਾ ਹੰਕਾਰ ਨਹੀਂ ਹੁੰਦਾ।
ਬ੍ਰਹਮ ਗਿਆਨੀ ਊਚ ਤੇ ਊਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਬ੍ਰਹਮ ਗਿਆਨੀ ਹੈ ਔਰ ਉਹ ਉੱਚਿਆਂ ਤੋਂ ਉੱਚਾ ਹੁੰਦਾ ਹੈ, ਕਿਉਂਕਿ ਸਭ ਤੋਂ ਉੱਚਾ ਤੇ ਪਰਮੇਸ਼ਰ ਹੈ ਤੇ ਬ੍ਰਹਮ ਗਿਆਨੀ ਵੀ ਉਸ ਪਰਮੇਸ਼ਰ ਦੇ ਵਿੱਚ ਜੁੜਿਆ ਹੁੰਦਾ ਹੈ, ਇਸ ਲਈ ਬ੍ਰਹਮ ਗਿਆਨੀ ਵੀ ਉੱਚਿਆਂ ਤੋਂ ਉੱਚਾ ਹੁੰਦਾ ਹੈ।
ਮਨ ਆਪਣਾ ਹੈ ਸਭ ਤੇ ਨੀਚਾ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਬ੍ਰਹਮ ਗਿਆਨੀ ਦਾ ਜਿਹੜਾ ਸਤਿਕਾਰ ਹੈ ਤੇ ਉਸਦਾ ਮੁਰਾਤਬਾ ਹੈ ਉਹ ਤੇ ਉੱਚਿਆਂ ਤੋਂ ਉੱਚਾ ਹੈ। ਪੰਡਤ, ਸੂਰ, ਸ਼ਤਰਪਤ, ਰਾਜਾ, ਭਗਤ ਬਰਾਬਰ ਔਰ ਨਾ ਕੋਈ। ਪਰ ਕਮਾਲ ਦੀ ਗੱਲ ਇਹ ਹੈ, ਮਨ ਆਪਣਾ ਹੈ ਸਭ ਤੇ ਨੀਚਾ, ਤੇ ਜਿਹੜਾ ਬ੍ਰਹਮ ਗਿਆਨੀ ਦਾ ਆਪਣਾ ਮਨ ਹੈ ਉਹ ਸਭ ਤੋਂ ਨੀਵਾਂ ਹੁੰਦਾ। ਬ੍ਰਹਮ ਗਿਆਨੀ ਦਾ ਜਿਹੜਾ ਮੁਰਾਤਬਾ ਹੈ ਉਹ ਤੇ ਉੱਚਿਆਂ ਤੋਂ ਉੱਚਾ ਹੈ, ਕਿਉਂਕਿ ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਨੇ ਆਖਿਆ ਹੈ, ਬ੍ਰਹਮ ਗਿਆਨੀ ਆਉ ਪਰਮੇਸ਼ਰ। ਬ੍ਰਹਮ ਗਿਆਨੀ ਦਾ ਰੁਤਬਾ ਤੇ ਉੱਚਿਆਂ ਤੋਂ ਉੱਚਾ ਹੈ, ਪਰ ਕਮਾਲ ਦੀ ਗੱਲ ਇਹ ਹੈ, ਬ੍ਰਹਮ ਗਿਆਨੀ ਦਾ ਜਿਹੜਾ ਆਪਣਾ ਮਨ ਹੈ ਉਹ ਨੀਵਿਆਂ ਤੋਂ ਨੀਵਾਂ ਹੁੰਦਾ ਹੈ, ਉਹਦੇ ਮਨ ਦੇ ਵਿੱਚ ਕਦੇ ਹੰਕਾਰ ਨਹੀਂ ਆਉਂਦਾ। ਅਤੇ ਯਾਦ ਰੱਖੋ, ਜਿੰਨਾ ਚਿਰ ਹੰਕਾਰ ਹੈ ਉਨਾ ਚਿਰ ਬ੍ਰਹਮ ਗਿਆਨ ਵੀ ਨਹੀਂ ਪ੍ਰਾਪਤ ਹੋ ਸਕਦਾ, ਅਤੇ ਜੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਉੱਥੇ ਫਿਰ ਨਿਮਰਤਾ ਆਉਂਦੀ ਹੈ, ਉੱਥੇ ਨਿਰਮਾਣਤਾ ਆਉਂਦੀ ਹੈ, ਉੱਥੇ ਨਿਰਹੰਕਾਰ ਅਵਸਥਾ ਪ੍ਰਗਟ ਹੁੰਦੀ ਹੈ, ਉੱਥੇ ਮਨ ਨੀਵਾਂ ਹੁੰਦਾ ਹੈ। ਹਰ ਗੁਰਸਿੱਖ ਮਾਈ ਭਾਈ ਅਰਦਾਸ ਵਿੱਚ ਵੀ ਇਹੀ ਯਾਚਨਾ ਕਰਦਾ ਹੈ ਵੀ ਹੇ ਸਤਿਗੁਰੂ, ਖਾਲਸੇ ਦਾ ਮਨ ਨੀਵਾਂ, ਮਤ ਉੱਚੀ ਕਰਨੀ। ਮਨ ਨੀਵਾਂ ਹੋਏਗਾ ਤੇ ਓਨੀ ਹੀ ਮਤ, ਓਨੀ ਹੀ ਸੁਰਤ ਉੱਚੀ ਹੁੰਦੀ ਹੈ। ਜਿੰਨੀ ਕਿਸੇ ਬਿਰਛ ਦੀ ਜੜ ਡੂੰਘੀ ਹੋਵੇਗੀ ਉਹ ਓਨਾ ਹੀ ਆਕਾਸ਼ ਵੱਲ ਨੂੰ ਵੱਧ ਫੈਲੇਗਾ। ਆਪਾਂ ਕੋਈ ਉੱਚੀ ਬਿਲਡਿੰਗ ਬਣਾਉਣੀ ਹੋਵੇ ਓਨਾ ਉਸਦੀ ਨਿਆਂ ਨੂੰ ਡੂੰਘਾ ਪੁੱਟਣਾ ਪੈਂਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਵੇਂ ਬ੍ਰਹਮ ਗਿਆਨੀ ਦਾ ਮੁਰਾਤਬਾ ਉੱਚਿਆਂ ਤੋਂ ਉੱਚਾ ਹੈ ਤੇ ਉਹਦਾ ਆਪਣਾ ਮਨ ਓਨਾ ਹੀ ਨੀਵਾਂ ਹੁੰਦਾ, ਨਿਮਰਤਾ ਵਿੱਚ ਹੁੰਦਾ ਹੈ।
ਬ੍ਰਹਮ ਗਿਆਨੀ ਸੇ ਜਨ ਭਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਅਸਲੀ ਬ੍ਰਹਮ ਗਿਆਨੀ ਉਹੀ ਜਨ ਗੁਰਮੁਖ ਪਿਆਰੇ ਬਣੇ ਹਨ।
ਨਾਨਕ ਜਿਨ ਪ੍ਰਭ ਆਪ ਕਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੂੰ ਵਾਹਿਗੁਰੂ ਆਪ ਬ੍ਰਹਮ ਗਿਆਨੀ ਬਣਾ ਦਿੰਦਾ ਹੈ।
ਬ੍ਰਹਮ ਗਿਆਨੀ ਸਗਲ ਕੀ ਰੀਨਾ।
ਲਓ, ਜਿਹੜਾ ਬ੍ਰਹਮ ਗਿਆਨੀ ਗਿਆਨੀ ਮਹਾਂਪੁਰਖ ਹੁੰਦਾ ਹੈ, ਭਾਈ ਸਾਹਿਬ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ।
ਆਤਮ ਰਸ ਬ੍ਰਹਮ ਗਿਆਨੀ ਚੀਨਾ,
ਤੇ ਜਿਹੜਾ ਸਹੀ ਆਤਮਾ ਦਾ ਰਸ ਹੈ, ਆਤਮਾ ਦਾ ਸਵਾਦ ਹੈ, ਆਤਮਾ ਦਾ ਆਨੰਦ ਹੈ, ਉਹ ਵੀ ਬ੍ਰਹਮ ਗਿਆਨੀ ਨੇ ਹੀ ਪਛਾਣਿਆ ਹੈ।
ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਉਸਦੀ ਸਭ ਉੱਤੇ ਮਾਇਆ ਦਾ ਅਰਥ ਮਿਹਰ ਹੁੰਦੀ ਹੈ।
ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ,
ਤੇ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਉਹਦੇ ਪਾਸੋਂ ਕੁਛ ਵੀ ਬੁਰਾ ਕੰਮ ਨਹੀਂ ਹੁੰਦਾ। ਬ੍ਰਹਮ ਗਿਆਨੀ ਦੇ ਪਾਸੋਂ ਕਦੇ ਮਾੜਾ ਕੰਮ, ਕੋਈ ਪਾਪ, ਕੋਈ ਵਿਕਾਰ, ਕੋਈ ਵਿਵਚਾਰ, ਕੋਈ ਹੋਰ ਚੋਰੀ ਜਾਰੀ ਦਾ ਕਦੇ ਬੁਰਾ ਕੰਮ ਹੁੰਦਾ ਹੀ ਨਹੀਂ ਹੈ।
ਬ੍ਰਹਮ ਗਿਆਨੀ ਸਦਾ ਸਮਦਰਸੀ,
ਲੋ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਤੇ ਭਾਈ ਹਮੇਸ਼ਾ ਲਈ ਸਮਦਰਸੀ, ਸਮਦ੍ਰਿਸ਼ਟੀ ਵਾਲਾ ਹੁੰਦਾ, ਉਹਦੀ ਦ੍ਰਿਸ਼ਟੀ ਸਾਰਿਆਂ ਦੇ ਲਈ ਇੱਕ ਬਰਾਬਰ ਹੁੰਦੀ ਹੈ।
ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ,
ਲੋ ਹਜ਼ੂਰ ਕਹਿੰਦੇ ਨੇ ਭਾਈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਤਾਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜਿਸ ਵੱਲ ਵੀ ਬ੍ਰਹਮ ਗਿਆਨੀ ਆਪਣੀ ਦ੍ਰਿਸ਼ਟੀ ਕਰ ਦੇਵੇ ਤੇ ਉਸ ਨੂੰ ਨਿਹਾਲ ਕਰ ਦਿੰਦਾ ਹੈ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਤੇ ਸਭ ਤਰ੍ਹਾਂ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ,
ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹਦੀ ਜਿਹੜੀ ਯੁਗਤ ਹੈ ਉਹ ਵੀ ਬੜੀ ਨਿਰਮਲ ਹੁੰਦੀ ਹੈ, ਕਿਉਂਕਿ ਬ੍ਰਹਮ ਗਿਆਨੀ ਉਹ ਹਮੇਸ਼ਾ ਲਈ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਹ ਹੱਥਾਂ ਪੈਰਾਂ ਦੇ ਨਾਲ ਕਿਰਤ ਵੀ ਕਰਦਾ ਹੈ ਅਤੇ ਸੇਵਾ ਵੀ ਕਰਦਾ ਹੈ, ਪਰ ਆਪਣੇ ਚਿੱਤ ਨੂੰ ਵਾਹਿਗੁਰੂ ਦੇ ਨਾਲ ਜੋੜੀ ਰੱਖਦਾ ਹੈ। ਇਹ ਨਿਰਮਲ ਯੁਗਤੀ ਹੈ ਗੁਰਮਤ ਦੀ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਉਹ ਪੂਰੀ ਯੁਗਤ ਦੇ ਬਾਰੇ ਸਤਿਗੁਰੂ ਮਹਾਰਾਜ ਨੇ ਸਿੱਧ ਗੋਸ਼ਟ ਬਾਣੀ ਵਿੱਚ ਨਿਰਣਾ ਕੀਤਾ ਹੈ। ਜੈਸੇ ਜਲ ਮੈਂ ਕਵਲ ਨਿਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਸੁਰਤ ਸ਼ਬਦ ਨਾਲ ਜੁੜੀ ਰਹਿਣੀ ਇਹ ਗੁਰਮਤ ਦੀ ਜੁਗਤ ਹੈ। ਇਉਂ ਜਿਹੜੀ ਬ੍ਰਹਮ ਗਿਆਨੀ ਦੀ ਜੁਗਤ ਹੈ ਉਹ ਬਹੁਤ ਨਿਰਮਲ ਹੁੰਦੀ ਹੈ, ਉਹ ਆਪਣੀ ਸੁਰਤ ਨੂੰ ਹਮੇਸ਼ਾ ਲਈ ਸ਼ਬਦ ਨਾਲ ਜੋੜੀ ਰੱਖਦਾ, ਇਸੇ ਲਈ ਉਹਦੇ ਉੱਤੇ ਕੋਈ ਸੰਸਾਰੀ ਕੋਈ ਮਾਇਆਵੀ ਪ੍ਰਭਾਵ ਪੈਂਦਾ ਹੀ ਨਹੀਂ ਹੈ।
ਬ੍ਰਹਮ ਗਿਆਨੀ ਕਾ ਭੋਜਨ ਗਿਆਨ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦਾ ਅਸਲੀ ਜਿਹੜਾ ਭੋਜਨ ਹੈ, ਅਸਲੀ ਆਹਾਰ ਉਹ ਗਿਆਨ ਹੀ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਗਿਆਨ ਹੈ ਇਹ ਉਹਦੇ ਆਤਮਾ ਦੀ ਖੁਰਾਕ ਹੁੰਦੀ ਹੈ। ਭੋਜਨ ਤੇ ਭਜਨ, ਭੋਜਨ ਤਨ ਦੀ ਖੁਰਾਕ ਹੈ ਅਤੇ ਇਹ ਭਜਨ ਇਹ ਸਾਡੀ ਰੂਹ ਦੀ ਸਾਡੀ ਆਤਮਾ ਦੀ ਖੁਰਾਕ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਦਾ ਭੋਜਨ ਤੇ ਗਿਆਨ ਹੁੰਦਾ ਹੈ।
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦਾ ਧਿਆਨ ਤੇ ਹਮੇਸ਼ਾ ਲਈ ਬ੍ਰਹਮ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਜਿਹੜਾ ਬ੍ਰਹਮ ਸ਼ਬਦ ਹੈ ਇਹ ਬ੍ਰਹਮ ਦਾ ਅਖਰੀ ਅਰਥ ਹੁੰਦਾ ਵਿਆਪਕ, ਵੀ ਉਹ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ, ਉਹਦੇ ਲਈ ਇਹ ਬ੍ਰਹਮ ਸ਼ਬਦ ਵਰਤਿਆ ਗਿਆ ਹੈ। ਹਜ਼ੂਰ ਕਹਿੰਦੇ ਨੇ ਉਸ ਬ੍ਰਹਮ ਗਿਆਨੀ ਦਾ ਧਿਆਨ ਤੇ ਉਸ ਬ੍ਰਹਮ ਦੇ ਵਿੱਚ ਹੀ ਅਕਾਲ ਪੁਰਖ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ।
ਬ੍ਰਹਮ ਗਿਆਨੀ ਏਕ ਉਪਰ ਆਸ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਬ੍ਰਹਮ ਗਿਆਨੀ ਦੀ ਹੀ ਅਵਸਥਾ ਬਿਆਨ ਕਰਦੇ ਹਨ, ਵੀ ਬ੍ਰਹਮ ਗਿਆਨੀ ਦੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਉੱਪਰ ਹੀ ਆਸ ਟਿਕੀ ਹੁੰਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਆਮ ਸਾਧਾਰਨ ਮਨੁੱਖ ਨੇ ਜਿਹੜੇ ਹਾਲੇ ਬ੍ਰਹਮ ਗਿਆਨ ਦੀ ਅਵਸਥਾ ਤੱਕ ਨਹੀਂ ਪਹੁੰਚੇ ਉਹਨਾਂ ਦੀ ਆਸ ਤਾਂ ਹਮੇਸ਼ਾ ਲਈ ਬਦਲਦੀ ਰਹਿੰਦੀ ਹੈ, ਪਹਿਲਾਂ ਇੱਕ ਦੀ ਆਸ ਫਿਰ ਦੂਜੀ ਚੀਜ਼ ਦੀ ਆਸ ਕਰਦਾ ਹੈ, ਪਰ ਬ੍ਰਹਮ ਗਿਆਨੀ ਦੀ ਇੱਕ ਵਾਹਿਗੁਰੂ 'ਤੇ ਹੀ ਆਸ ਹੁੰਦੀ ਹੈ। ਉਹ ਕਹਿੰਦਾ ਜੋ ਵਾਹਿਗੁਰੂ ਨੇ ਕਰਨਾ ਉਹੀ ਹੋਣਾ, ਜੋ ਉਸਨੇ ਦੇਣਾ ਉਹੀ ਮਿਲਣਾ ਹੈ, ਇਸੇ ਲਈ ਬ੍ਰਹਮ ਗਿਆਨੀ ਦੀ ਇੱਕ ਵਾਹਿਗੁਰੂ ਦੇ ਉੱਪਰ ਹੀ ਆਸ ਹੁੰਦੀ ਹੈ।
ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
ਲੋ ਭਾਈ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਦਾ ਕਦੀ ਵਿਨਾਸ਼ ਵੀ ਨਹੀਂ ਹੁੰਦਾ, ਬ੍ਰਹਮ ਗਿਆਨੀ ਕਦੀ ਮਰਦਾ ਵੀ ਨਹੀਂ ਹੈ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਸ਼ਬਦ ਹੈ ਨਾ, ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਜਿਸ ਨੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਵੇ ਉਹ ਬ੍ਰਹਮ ਗਿਆਨੀ ਹੈ, ਤੇ ਜਦੋਂ ਬ੍ਰਹਮ ਗਿਆਨੀ ਬ੍ਰਹਮ ਦਾ ਰੂਪ ਹੋ ਜਾਵੇ ਤੇ ਫਿਰ ਉਸਨੂੰ ਕੋਈ ਮਾਰ ਵੀ ਨਹੀਂ ਸਕਦਾ। ਠੀਕ ਹੈ ਉਹਦੇ ਸਰੀਰ ਨੂੰ ਨੁਕਸਾਨ ਪਹੁੰਚਾ ਦੇਣਾ ਵੱਖਰੀ ਗੱਲ ਹੈ, ਤੇ ਪਰ ਉਹਦੀ ਆਤਮਾ ਨੂੰ ਉਹਦੀ ਪ੍ਰਾਪਤੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹੁਣ ਅਸੀਂ ਤਾਂ ਸਰੀਰ ਨੂੰ ਸਾਰਾ ਕੁਛ ਮੰਨੀ ਬੈਠੇ ਹਾਂ, ਪਰ ਜਿਹੜੇ ਬ੍ਰਹਮ ਗਿਆਨੀ ਨੇ ਉਹ ਕਹਿੰਦੇ ਸਰੀਰ ਤਾਂ ਹੈ ਹੀ ਮਿੱਟੀ, ਇਹ ਤਾਂ ਪਹਿਲਾਂ ਹੀ ਜੜ ਹੈ। ਇਹਦੇ ਵਿੱਚ ਜਿਹੜੀ ਆਤਮਾ ਅਤੇ ਵਾਹਿਗੁਰੂ ਦੀ ਜੋਤ ਹੈ ਉਹ ਅਸਲੀ ਜੀਵਨ ਦਾ ਤੱਤ ਹੈ, ਉਹ ਉਸਦੇ ਨਾਲ ਜੁੜਦੇ ਨੇ, ਉਹਦੇ ਨਾਲ ਸਨੇਹ ਪਾਉਂਦੇ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗਮਾ। ਇਉਂ ਬ੍ਰਹਮ ਗਿਆਨੀ ਨੂੰ ਕੋਈ ਵਿਨਾਸ਼ ਵੀ ਨਹੀਂ ਕਰ ਸਕਦਾ, ਉਹਨੂੰ ਮਾਰ ਵੀ ਨਹੀਂ ਸਕਦਾ, ਕਿਉਂਕਿ ਬ੍ਰਹਮ ਗਿਆਨੀ ਸਰੀਰ ਤੇ ਹੈ ਨਹੀਂ। ਬ੍ਰਹਮ ਗਿਆਨੀ ਤੇ ਬ੍ਰਹਮ ਦਾ ਰੂਪ ਹੋ ਗਿਆ, ਤੇ ਜਿਹੜਾ ਬ੍ਰਹਮ ਹੈ ਉਹ ਕਦੀ ਨਾਸ਼ ਹੁੰਦਾ ਨਹੀਂ, ਤੇ ਇਸ ਲਈ ਬ੍ਰਹਮ ਗਿਆਨੀ ਨੂੰ ਵੀ ਕੋਈ ਮਾਰ ਨਹੀਂ ਸਕਦਾ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਤੇ ਇੱਕ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਲਈ ਕਾਇਮ ਰਹਿੰਦਾ ਹੈ, ਤੇ ਦੂਜਾ ਉਹਦਾ ਸੇਵਕ ਜਿਹੜਾ ਉਸਦੇ ਵਿੱਚ ਲੀਨ ਹੋ ਗਿਆ ਉਹ ਵੀ ਹਮੇਸ਼ਾ ਲਈ ਸਥਿਰ ਹੋ ਜਾਂਦਾ ਹੈ। ਇੱਕ ਛੋਟੀ ਜਿਹੀ ਘਟਨਾ ਮਹਾਂਪੁਰਖ ਦੱਸਦੇ ਹਨ, ਕਹਿੰਦੇ ਕੋਈ ਮਹਾਂਪੁਰਖ ਸਨ, ਉਹਨਾਂ ਦਾ ਕੋਈ ਪ੍ਰੇਮੀ ਸੀ, ਉਹ ਚੜ੍ਹਾਈ ਕਰ ਗਿਆ, ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਚਲੋ ਕੋਈ ਸਾਡਾ ਪ੍ਰੇਮੀ ਸੀ ਚੜ੍ਹਾਈ ਕਰ ਗਿਆ, ਚਲੋ ਹੁਣ ਉਸਦੇ ਘਰ ਜਾ ਕੇ ਚਲੋ ਥੋੜ੍ਹਾ ਬਹੁਤ ਹਾਜ਼ਰੀ ਲਵਾਇਆਈਏ। ਜਦੋਂ ਮਹਾਂਪੁਰਖ ਉਸ ਘਰ ਦੇ ਵਿੱਚ ਗਏ ਅਤੇ ਜਿਹੜੇ ਉਸਦੇ ਸਾਖ ਸੰਬੰਧੀ ਸਨ ਅਤੇ ਉਹਦੇ ਆਲੇ ਦੁਆਲੇ ਬੈਠੇ ਰੋ ਰਹੇ ਸਨ, ਅਤੇ ਉਹਨਾਂ ਨੂੰ ਵੇਖ ਕੇ ਉਹਨਾਂ ਮਹਾਂਪੁਰਖਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਭਾਈ ਤੁਸੀਂ ਰੋ ਰਹੇ ਹੋ, ਇਹ ਜਿਉਂਦਾ ਹੈ ਕਿ ਮਰਿਆ ਹੋਇਆ, ਤੁਸੀਂ ਕਿਉਂ ਰੋਂਦੇ ਹੋ? ਉਹਨਾਂ ਦਾ ਧਿਆਨ ਉਹਨਾਂ ਨੇ ਦੂਸਰੇ ਪਾਸੇ ਲਿਜਾਣਾ ਸੀ, ਅਤੇ ਜਦੋਂ ਉਸ ਮਹਾਂਪੁਰਖ ਨੇ ਇਹ ਗੱਲ ਆਖੀ ਵੀ ਇਹ ਜਿਉਂਦਾ ਹੈ ਕਿ ਮਰਿਆ ਹੋਇਆ ਹੈ, ਇਹ ਗੱਲ ਸੁਣ ਕੇ ਸਾਰੇ ਹੀ ਚੁੱਪ ਹੋ ਗਏ, ਰੋਣ ਦੀ ਆਵਾਜ਼ ਧੀਮੀ ਹੋ ਗਈ, ਅਤੇ ਕਿਸੇ ਪ੍ਰੇਮੀ ਨੇ ਦੇਖਿਆ ਵੀ ਤੇ ਮਹਾਂਪੁਰਖ ਖੜ੍ਹੇ ਨੇ, ਅਤੇ ਫਿਰ ਉਹਨੇ ਹੱਥ ਜੋੜੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਇਹਦੇ ਬਾਰੇ ਆਪ ਜੀ ਦੱਸੋ ਵੀ ਇਹ ਮਰਿਆ ਹੈ ਕਿ ਜਿਉਂਦਾ ਹੈ, ਅਸੀਂ ਨਹੀਂ ਇਹਦੇ ਬਾਰੇ ਕੁਛ ਕਹਿ ਸਕਦੇ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਜਿਹੜਾ ਪਹਿਲਾਂ ਹੀ ਮਰਿਆ ਹੋਇਆ ਸੀ ਉਹੀ ਹੁਣ ਮਰਿਆ, ਜਿਹੜਾ ਪਹਿਲਾਂ ਜਿਉਂਦਾ ਸੀ ਉਹ ਹੁਣ ਵੀ ਜਿਉਂਦਾ ਹੈ, ਇਹ ਸਿਰਫ ਸੰਬੰਧ ਟੁੱਟਿਆ, ਹੋਰ ਕੁਝ ਨਹੀਂ ਹੋਇਆ। ਇਉਂ ਮਹਾਂਪੁਰਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹ ਸਰੀਰ ਨੂੰ ਤਾਂ ਪਹਿਲਾਂ ਹੀ ਮਰਿਆ ਸਮਝ ਲੈਂਦੇ ਨੇ, ਇਸ ਲਈ ਸਰੀਰ ਨਾਲ ਉਹਨਾਂ ਦਾ ਮੋਹ ਰਹਿੰਦਾ ਹੀ ਨਹੀਂ, ਅਤੇ ਜਿਹੜੀ ਆਤਮਾ ਹੈ ਵਾਹਿਗੁਰੂ ਦੀ ਜੋਤ ਹੈ ਅਤੇ ਉਹ ਅਮਰੀ ਹੈ, ਉਹ ਜਿਉਂਦੀ ਹੈ, ਉਹ ਕਦੇ ਮਰ ਸਕਦੀ ਹੀ ਨਹੀਂ, ਕਿਉਂਕਿ ਸਤਿਗੁਰੂ ਦਾ ਫੈਸਲਾ ਹੈ ਮਰਨ ਹਾਰੇ ਜੀਅਰਾ ਨਾਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ।
ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਜਿਹੜੀ ਗਰੀਬੀ ਹੈ ਮਨ ਦੀ ਹਲੀਮੀ ਆ ਹਮੇਸ਼ਾ ਲਈ ਵਸੀ ਰਹਿੰਦੀ ਹੈ।
ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
ਤੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਹੈ ਉਹਦੇ ਵਿੱਚ ਪਰ ਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ, ਉਹ ਲੋਕਾਂ ਦਾ ਭਲਾ ਕਰਕੇ ਬੜਾ ਮਨ ਵਿੱਚ ਪ੍ਰਸੰਨ ਹੁੰਦਾ ਹੈ।
ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਉਹਦੇ ਮਨ ਵਿੱਚ ਕਿਸੇ ਮਾਇਕੀ ਧੰਦੇ ਦਾ ਕੋਈ ਅਸਰ ਨਹੀਂ ਹੁੰਦਾ, ਅਥਵਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਨੂੰ ਕੋਈ ਮਾਇਆ ਦਾ ਜੰਜਾਲ, ਕੋਈ ਪਦਾਰਥਾਂ ਦਾ ਜਾਲ ਪਾਉਂਦਾ ਹੀ ਨਹੀਂ ਹੈ।
ਬ੍ਰਹਮ ਗਿਆਨੀ ਲੈ ਧਾਵਤ ਬੰਧਾ,
ਕਿਉਂ ਬ੍ਰਹਮ ਗਿਆਨੀ ਨੇ ਜਿਹੜਾ ਮਨ ਇੱਧਰ ਉੱਧਰ ਮਾਇਆ ਪਿੱਛੇ ਦੌੜਦਾ ਸੀ ਨਾ, ਤੇ ਉਹਨੂੰ ਆਪਣੇ ਵਸ ਵਿੱਚ ਲੈ ਕੇ ਬੰਨ ਲਿਆ ਹੈ, ਬ੍ਰਹਮ ਗਿਆਨੀ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਹੈ, ਇਸ ਲਈ ਉਹਦੇ ਉੱਤੇ ਜਿਹੜੇ ਕੋਈ ਸੰਸਾਰੀ ਕਾਰ ਵਿਹਾਰ ਨਹੀਂ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ।
ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਹੈ ਹੋਏ ਸੋ ਭਲਾ, ਉਹਦੇ ਕੋਲੋਂ ਹਮੇਸ਼ਾ ਲਈ ਭਲਾ ਹੀ ਕੰਮ ਹੁੰਦਾ ਹੈ, ਭਾਵ ਬ੍ਰਹਮ ਗਿਆਨੀ ਹਮੇਸ਼ਾ ਲਈ ਲੋਕਾਂ ਦਾ ਭਲਾ ਹੀ ਕਰਦਾ, ਪਰਉਪਕਾਰ ਹੀ ਕਰਦਾ ਹੈ।
ਬ੍ਰਹਮ ਗਿਆਨੀ ਸੁਫਲ ਫਲਾ,
ਤੇ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਭਾਈ ਉਹ ਸ੍ਰੇਸ਼ਟ ਫਲਾਂ ਦੇ ਨਾਲ ਧਰਮ ਅਰਥ ਕਾਮ ਮੋਖ ਅਤੇ ਮੁਕਤੀ ਤੇ ਬ੍ਰਹਮ ਗਿਆਨ ਦੇ ਫਲਾਂ ਦੇ ਨਾਲ ਫਲੀਭੂਤ ਹੁੰਦਾ ਹੈ।
ਬ੍ਰਹਮ ਗਿਆਨੀ ਸੰਗ ਸਗਲ ਉਧਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਸਗਲ ਉਧਾਰ ਸਾਰੇ ਹੀ ਜੀਵਾਂ ਦਾ ਉਧਾਰ ਹੋ ਜਾਂਦਾ ਹੈ।
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ ਜਪੈ ਸਗਲ ਸੰਸਾਰ, ਇਹ ਸਾਰਾ ਸੰਸਾਰ ਹੀ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ, ਕਿਉਂਕਿ ਬ੍ਰਹਮ ਗਿਆਨੀ ਮਹਾਂਪੁਰਖ ਕੋਈ ਵੀ ਪ੍ਰੇਮੀ ਉਹਨਾਂ ਦੇ ਕੋਲ ਜਾਵੇ ਉਹਨੂੰ ਇਹੀ ਕਹਿੰਦੇ ਨੇ ਬਈ ਸਿਮਰਨ ਕਰਿਆ ਕਰ, ਬਾਣੀ ਪੜ੍ਹਿਆ ਕਰ। ਇਉਂ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ ਸਾਰਾ ਸੰਸਾਰ ਹੀ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ ਹੈ।
ਬ੍ਰਹਮ ਗਿਆਨੀ ਕਾ ਇਕੈ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਹੁੰਦਾ ਹੈ।
ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ।
ਤੇ ਉਸ ਬ੍ਰਹਮ ਗਿਆਨੀ ਦੇ ਨਾਲ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੁੰਦਾ, ਕਿਉਂਕਿ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ 24 ਘੰਟੇ 8 ਪਹਿਰ ਸਵਾਸ ਸਵਾਸ ਉਹਨਾਂ ਦੇ ਨਾਲ ਹੀ ਰਹਿੰਦਾ ਹੈ।
ਬ੍ਰਹਮ ਗਿਆਨੀ ਕੈ ਨਾਮ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਸਰਾ ਹੁੰਦਾ ਹੈ।
ਬ੍ਰਹਮ ਗਿਆਨੀ ਕੈ ਨਾਮ ਪਰਿਵਾਰ।
ਲਓ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਬਣ ਜਾਂਦਾ ਹੈ ਉਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਹੀ ਪਰਿਵਾਰ ਪ੍ਰਤੀਤ ਹੁੰਦਾ ਹੈ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ, ਉਹ ਨਾਮ ਨੂੰ ਹੀ ਆਪਣਾ ਪਰਿਵਾਰ ਸਮਝਦਾ ਹੈ।
ਬ੍ਰਹਮ ਗਿਆਨੀ ਸਦਾ ਸਦ ਜਾਗਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਦਾ ਸਦਾ ਦਾ ਭਾਵ ਹੈ, ਦਿਨ ਰਾਤ ਜਾਗਦਾ ਹੀ ਰਹਿੰਦਾ ਹੈ, ਭਾਵ ਉਹਦੀ ਸੁਰਤ ਜਾਗਦੀ ਰਹਿੰਦੀ ਹੈ। ਸਰੀਰ ਤਾਂ ਭਾਵੇਂ ਉਸਦਾ ਆਰਾਮ ਵੀ ਕਰਨ ਲੱਗ ਸਕਦਾ ਹੈ, ਸਰੀਰ ਕਰਕੇ ਆਰਾਮ ਤੇ ਹਰ ਇੱਕ ਨੂੰ ਕਰਨਾ ਹੀ ਪੈਂਦਾ ਹੈ, ਪਰ ਉਹ ਵੀ ਮਹਾਂਪੁਰਖ ਬਹੁਤ ਘੱਟ ਆਰਾਮ ਕਰਦੇ ਨੇ, ਸੌਂਦੇ ਬਹੁਤ ਘੱਟ ਨੇ। ਉਹ ਬ੍ਰਹਮ ਗਿਆਨੀ ਤਾਂ ਸਦਾ ਸਦਾ ਹੀ ਜਾਗਦਾ ਹੈ, ਉਹ ਸੁਰਤ ਕਰਕੇ ਜਾਗਦਾ ਹੈ, ਸਿਮਰਨ ਦੇ ਵਿੱਚ ਜਾਗਦਾ ਹੈ।
ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਹੰਕਾਰ ਵਾਲੀ ਬੁੱਧੀ ਨੂੰ ਛੱਡ ਦਿੰਦਾ ਹੈ।
ਬ੍ਰਹਮ ਗਿਆਨੀ ਕੈ ਮਨ ਪਰਮਾਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਪਰਮਾਨੰਦ, ਮਹਾਨ ਆਨੰਦ ਪ੍ਰਗਟ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ।
ਲੋ ਉਸ ਬ੍ਰਹਮ ਗਿਆਨੀ ਦੇ ਘਰ ਦੇ ਵਿੱਚ ਹਮੇਸ਼ਾ ਲਈ ਆਨੰਦ, ਖੁਸ਼ੀਆਂ ਤੇ ਖੇੜੇ ਬਣੇ ਰਹਿੰਦੇ ਨੇ। ਅਥਵਾ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਉਸ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਜੋ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਉਹ ਪ੍ਰਗਟ ਹੋ ਜਾਂਦਾ ਹੈ, ਜਿਸ ਦੇ ਕਾਰਨ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਉਸ ਬ੍ਰਹਮ ਗਿਆਨੀ ਦੇ ਘਰ ਹਿਰਦੇ ਵਿੱਚ ਹਮੇਸ਼ਾ ਲਈ ਬ੍ਰਹਮਾਨੰਦ ਪ੍ਰਗਟ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦਾ ਆਤਮਕ ਸੁਖ ਦੇ ਵਿੱਚ ਨਿਵਾਸ ਹੋ ਜਾਂਦਾ ਹੈ।
ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।
ਅਥਵਾ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਹਜ਼ੂਰ ਕਹਿੰਦੇ ਨੇ ਜੋ ਬ੍ਰਹਮ ਗਿਆਨੀ ਹੈ ਸੁਖ ਸਹਿਜ ਨਿਵਾਸ, ਵੀ ਉਹ ਸੁਖ ਸਹਿਜ ਦਾ ਨਿਵਾਸ ਹਾਸਲ ਕਰ ਲੈਂਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹਜ਼ੂਰ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਬਣ ਗਿਆ ਉਹਦਾ ਕਦੇ ਨਾਸ ਹੁੰਦਾ ਹੀ ਨਹੀਂ ਹੈ।
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ।
ਲੋ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਉਸ ਵਾਹਿਗੁਰੂ ਪਰਮੇਸ਼ਰ ਦਾ ਬੇਤਾ ਦਾ ਅਰਥ ਹੈ ਗਿਆਤਾ, ਜਾਣਕਾਰ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਏਕ ਸੰਗ ਹੇਤਾ।
ਤੇ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ ਹੈ ਉਹਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪਿਆਰ ਬਣ ਜਾਂਦਾ ਹੈ।
ਬ੍ਰਹਮ ਗਿਆਨੀ ਕਾ ਹੋਏ ਅਚਿੰਤ।
ਉਹ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ ਹੈ ਉਹ ਹਮੇਸ਼ਾ ਲਈ ਉਹ ਬੇਫਿਕਰੀ ਦੇ ਵਿੱਚ ਹੀ ਅਚਿੰਤ ਅਵਸਥਾ ਦੇ ਵਿੱਚ ਹੀ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ।
ਬ੍ਰਹਮ ਗਿਆਨੀ ਕਾ ਨਿਰਮਲ ਮੰਤ।
ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਹੈ ਉਹਦਾ ਜਿਹੜਾ ਮਨ ਦਾ ਮੰਤਵ ਹੈ, ਉਹਨਾਂ ਦੇ ਮਨ ਦਾ ਮਨੋਰਥ ਹੈ, ਮਨ ਦਾ ਸੰਕਲਪ ਹੈ, ਉਹ ਵੀ ਬੜਾ ਸ਼ੁੱਧ ਹੁੰਦਾ ਹੈ, ਬੜਾ ਨਿਰਮਲ ਹੁੰਦਾ ਹੈ। ਅਥਵਾ ਬ੍ਰਹਮ ਗਿਆਨੀ ਦਾ ਜਿਹੜਾ ਮੰਤ ਦਾ ਅਰਥ ਹੈ ਮੰਤਰ, ਭਾਵ ਜਿਹੜਾ ਉਹ ਗੁਰਸਿੱਖਾਂ ਨੂੰ ਅੱਗੇ ਨਾਮ ਜਪਣ ਦੇ ਲਈ ਪ੍ਰੇਰਣਾ ਕਰਦੇ ਨੇ, ਉਹ ਵੀ ਬਹੁਤ ਨਿਰਮਲ ਹੁੰਦਾ ਹੈ।
ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਉਹੀ ਬਣਦਾ ਹੈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ।
ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ,
ਭਾਈ ਜਿਹੜਾ ਬ੍ਰਹਮ ਗਿਆਨੀ ਬਣ ਗਿਆ ਉਹਦਾ ਬਹੁਤ ਵੱਡਾ ਪ੍ਰਤਾਪ ਸੰਸਾਰ ਦੇ ਵਿੱਚ ਫੈਲ ਜਾਂਦਾ ਹੈ।
ਬ੍ਰਹਮ ਗਿਆਨੀ ਕਾ ਦਰਸ਼ ਵੱਡ ਭਾਗੀ ਪਾਈ ਹੈ,
ਜਿਹੜਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹਦਾ ਦਰਸ਼ਨ ਤੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕਰੀਦਾ ਹੈ।
ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਬ੍ਰਹਮ ਗਿਆਨੀ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਬਲਿਹਾਰ ਜਾਣਾ ਚਾਹੀਦਾ ਹੈ।
ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਵਰ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਤਾਂ ਮਹੇਸ਼ਵਰ ਸ਼ਿਵਜੀ ਵਰਗੇ ਦੇਵਤੇ ਵੀ ਖੋਜਦੇ ਫਿਰਦੇ ਨੇ। ਸ਼ਿਵਜੀ ਵਰਗੇ ਦੇਵਤੇ ਵੀ ਬ੍ਰਹਮ ਗਿਆਨੀ ਦੇ ਦਰਸ਼ਨਾਂ ਨੂੰ ਭਾਲਦੇ ਫਿਰਦੇ ਹਨ।
ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
ਕਿਉਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਬ੍ਰਹਮ ਗਿਆਨੀ ਤੇ ਆਪ ਪਰਮੇਸ਼ਰ ਰੂਪ ਹੁੰਦਾ, ਇਸ ਲਈ ਵੱਡੇ ਵੱਡੇ ਦੇਵਤੇ ਵੀ ਉਸ ਬ੍ਰਹਮ ਗਿਆਨੀ ਦੇ ਦਰਸ਼ਨਾਂ ਨੂੰ ਲੋੜਦੇ ਨੇ। ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਧੀਰੇ ਪੱਤਰੇ ਪਿੰਡ ਵਿੱਚ ਗਏ ਔਰ ਉੱਥੇ ਕਥਾ ਤੋਂ ਬਾਅਦ ਮਹਾਂਪੁਰਖ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰ ਰਹੇ ਸਨ ਅਤੇ ਕੁਝ ਪੰਜ ਸੱਤ ਪ੍ਰੇਮੀ ਉੱਥੇ ਬੈਠੇ ਰਹੇ। ਮਹਾਂਪੁਰਖਾਂ ਨੇ ਪੁੱਛਿਆ, ਭਾਈ ਤੁਸੀਂ ਕਿਵੇਂ ਬੈਠੇ ਹੋ? ਤਾਂ ਉਹਨਾਂ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਆਹ ਸਾਡੇ ਪਿੰਡ ਦਾ ਨੰਬਰਦਾਰ ਹੈ, ਇਹਦੇ ਮੁੰਡੇ ਨੂੰ ਕੱਲ੍ਹ ਨੂੰ ਫਾਂਸੀ ਲੱਗ ਜਾਣੀ ਹੈ ਅਤੇ ਤੁਸੀਂ ਕਿਰਪਾ ਕਰੋ, ਇਕੱਲਾ ਇਕੱਲਾ ਮੁੰਡਾ ਹੈ, ਕਤਲ ਦਾ ਕੇਸ ਉਹਦੇ ਸਿਰ ਪਿਆ ਹੋਇਆ ਹੈ, ਜੇ ਤੁਸੀਂ ਅਰਦਾਸ ਕਰ ਦੇਵੋ ਤਾਂ ਸ਼ਾਇਦ ਉਹਦੀ ਫਾਂਸੀ ਦੀ ਸਜ਼ਾ ਖਤਮ ਹੋ ਜਾਵੇ। ਅਤੇ ਪਹਿਲੇ ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਸਾਰੇ ਜੀਵ ਜਿਹੋ ਜਿਹਾ ਕਰਮ ਕਰਦੇ ਨੇ ਉਹੋ ਜਿਹਾ ਫਲ ਭੋਗਦੇ ਨੇ, ਇਸ ਲਈ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ? ਕੁਝ ਵੀ ਨਹੀਂ ਕਰ ਸਕਦੇ। ਫਿਰ ਹੋਰ ਪਿੰਡ ਦੇ ਜਿਹੜੇ ਗੁਰਮੁਖ ਪ੍ਰੇਮੀ ਸਿੰਘ ਸਨ ਉਹਨਾਂ ਨੇ ਰਲ ਕੇ ਬੇਨਤੀ ਕੀਤੀ ਤਾਂ ਉਸ ਵੇਲੇ ਮਹਾਂਪੁਰਖਾਂ ਨੇ ਚਲੋ ਅਰਦਾਸ ਕੀਤੀ, ਕਹਿਣ ਲੱਗੇ, ਸੱਚੇ ਪਾਤਸ਼ਾਹ ਜੀਵ ਆਪਣੇ ਕਰਮਾਂ ਦਾ ਫਲ ਭੋਗਦੇ ਨੇ, ਪਰ ਇਹ ਪ੍ਰੇਮੀ ਤੁਹਾਡੀ ਸ਼ਰਨ ਵਿੱਚ ਆਏ ਨੇ, ਕਿਰਪਾ ਕਰੋ ਅਤੇ ਇਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਅਤੇ ਉਹ ਹਟ ਜਾਵੇ। ਅਤੇ ਕਹਿੰਦੇ ਨੇ ਜਿੱਥੇ ਸਵੇਰੇ ਫਾਂਸੀ ਦੀ ਸਜ਼ਾ ਉਸਨੂੰ ਹੋਣੀ ਸੀ ਅਤੇ ਉਹ ਬਰੀ ਹੋ ਕੇ ਆਪਣੇ ਘਰ ਪਹੁੰਚ ਗਿਆ। ਇਹ ਸੀ ਮਹਾਂਪੁਰਖਾਂ ਦਾ ਪ੍ਰਤਾਪ, ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਅਤੇ ਫਿਰ ਇਹ ਜਦੋਂ ਘਟਨਾ ਹੋਈ ਤਾਂ ਉਹ ਰਾਤ ਜਿਸ ਦਿਨ ਮਹਾਂਪੁਰਖਾਂ ਨੇ ਅਰਦਾਸ ਕੀਤੀ ਸੀ, ਦੂਜੇ ਪਾਸੇ ਉਹਨੂੰ ਫਾਂਸੀ ਦੀ ਸਜ਼ਾ ਮਿਲਣੀ ਸੀ, ਅਤੇ ਉਹ ਰਾਤ ਮਹਾਂਪੁਰਖ ਆਪਣੇ ਆਸਣ 'ਤੇ ਬਰਾਜੇ ਸਨ। ਇਹ ਬਚਨ ਹੁੰਦੇ ਤਾਂ ਗੁਪਤੀ ਸਨ, ਕਦੇ ਕਦੇ ਮਹਾਂਪੁਰਖ ਕਿਸੇ ਖਾਸ ਪ੍ਰੇਮੀ ਦੇ ਨਾਲ ਕਰਦੇ। ਇਹ ਬਚਨ ਇੱਕ ਮਹਾਂਪੁਰਖਾਂ ਦੇ ਗੜਵਈ ਸਨ, ਭਾਈ ਕਰਤਾਰ ਸਿੰਘ ਜੀ ਖੜਿਆਲ ਪਿੰਡ ਦੇ, ਉਹਨਾਂ ਨੇ ਦੱਸਿਆ। ਉਹ ਕਹਿਣ ਲੱਗੇ, ਮੈਂ ਸੇਵਾ ਕਰਦਾ ਸੀ ਅਤੇ ਮਹਾਂਪੁਰਖ ਉਹ ਸਾਰੀ ਰਾਤ ਹੀ ਬੈਠ ਕੇ ਆਪਦਾ ਭਜਨ ਪਾਠ ਕਰਦੇ ਰਹੇ ਅਤੇ ਫਿਰ ਜਦੋਂ ਅੰਮ੍ਰਿਤ ਵੇਲਾ ਹੋਇਆ ਅਤੇ ਮਹਾਂਪੁਰਖ ਮੈਨੂੰ ਕਹਿਣ ਲੱਗੇ, ਕਰਤਾਰ ਸਿੰਘ, ਵੀ ਸਾਡੇ ਕੋਲ ਕਹਿੰਦੇ ਆ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤੇ ਰਾਤੀਂ ਆਏ ਸਨ ਅਤੇ ਪਤਾ ਨਹੀਂ ਕਿਉਂ ਆਏ ਸਨ, ਪਤਾ ਨਹੀਂ ਇਹਨਾਂ ਨੇ ਸਾਡੇ ਕੋਲੋਂ ਕੀ ਲੈਣਾ ਸੀ। ਅਤੇ ਉਹ ਭਾਈ ਕਰਤਾਰ ਸਿੰਘ ਵੀ ਬੰਦਾ ਬਾਣੀ ਪੜ੍ਹਨ ਵਾਲਾ ਸੀ, ਮਹਾਂਪੁਰਖਾਂ ਦੇ ਨਾਲ ਬੜਾ ਉਸਦਾ ਪਿਆਰ ਸੀ। ਉਹ ਅੱਗੋਂ ਕਹਿਣ ਲੱਗਾ, ਕਹਿੰਦਾ, ਮਹਾਰਾਜ ਜੇ ਮੈਂ ਸੱਚੀ ਗੱਲ ਕਹਿ ਦਿੱਤੀ ਫਿਰ ਤੁਸੀਂ ਨਾਰਾਜ਼ ਹੋ ਜਾਣਾ। ਮਹਾਂਪੁਰਖ ਕਹਿੰਦੇ, ਨਹੀਂ ਸੱਚੀ ਗੱਲ ਤੋਂ ਅਸੀਂ ਨਾਰਾਜ਼ ਨਹੀਂ ਹੁੰਦੇ। ਉਹਨੇ ਇਹ ਪੰਕਤੀ ਪੜ੍ਹ ਦਿੱਤੀ, ਕਹਿੰਦਾ, ਦੇਖੋ ਮਹਾਰਾਜ, ਵੀ ਗੁਰੂ ਅਰਜਨ ਸਾਹਿਬ ਨੇ ਲਿਖਿਆ ਹੈ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਓ ਪਰਮੇਸ਼ਰ। ਵੀ ਤੁਸੀਂ ਬ੍ਰਹਮ ਗਿਆਨੀ ਹੋ ਅਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਦੇਵਤੇ ਆਏ ਹੋਣਗੇ। ਇਹ ਗੱਲ ਸੁਣ ਕੇ ਮਹਾਂਪੁਰਖ ਫਿਰ ਕੁਛ ਨਾਰਾਜ਼ ਹੋਏ, ਕਹਿਣ ਲੱਗੇ, ਉਹ ਗੁਰਮੁਖਾ, ਇਹ ਤੂੰ ਕੀ ਗੱਲ ਆਖੀ? ਮੈਂ ਕਿੱਥੇ ਬ੍ਰਹਮ ਗਿਆਨੀ ਹਾਂ? ਕਿਉਂਕਿ ਬ੍ਰਹਮ ਗਿਆਨੀ ਕਦੀ ਦੱਸਦਾ ਨਹੀਂ ਮੈਂ ਬ੍ਰਹਮ ਗਿਆਨੀ ਹਾਂ। ਅਤੇ ਮਹਾਂਪੁਰਖਾਂ ਨੇ ਉਹਨੂੰ ਸਗਾਂ ਤਾੜਨਾ ਕੀਤੀ, ਅੱਗੇ ਤੂੰ ਐਸੀ ਗੱਲ ਨਹੀਂ ਕਰਨੀ। ਅਤੇ ਫਿਰ ਇਹਦੇ ਬਾਰੇ ਇੱਕ ਹੋਰ ਮਹਾਂਪੁਰਖ ਸਨ, ਭਗਤ ਉਜਾਗਰ ਸਿੰਘ ਜੀ, ਉਹਨਾਂ ਦੇ ਨਾਲ ਮਹਾਂਪੁਰਖਾਂ ਦੀ ਵਿਚਾਰ ਹੋਈ ਤਾਂ ਉਹਨਾਂ ਦੇਵਤਿਆਂ ਨੇ ਮਹਾਂਪੁਰਖਾਂ ਨੂੰ ਆ ਕੇ ਇੰਨੀ ਗੱਲ ਆਖੀ, ਕਹਿੰਦੇ, ਮਹਾਰਾਜ, ਇਹਦੀ ਉਮਰ ਤਾਂ ਪੂਰੀ ਹੋ ਗਈ ਸੀ ਪਰ ਹੁਣ ਤੁਸੀਂ ਇਹਦੀ ਅਰਦਾਸ ਕੀਤੀ ਹੈ, ਤੁਸੀਂ ਪਰਮੇਸ਼ਰ ਦਾ ਰੂਪ ਬ੍ਰਹਮ ਗਿਆਨੀ ਹੋ, ਹੁਣ ਅਸੀਂ ਇਸ ਲਈ ਇਹਨੂੰ ਨਵੀਂ ਜ਼ਿੰਦਗੀ ਦੇ ਰਹੇ ਹਾਂ, ਅਸੀਂ ਇਹਨੂੰ ਹੁਣ ਇਹਨੂੰ ਖਤਮ ਨਹੀਂ ਕਰਾਂਗੇ, ਇਹ ਹੁਣ ਨੌ ਵਾਰ ਨੌ ਰਹੇਗਾ। ਇਉਂ ਦੇਵਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ। ਹਜ਼ੂਰ ਕਹਿੰਦੇ ਭਾਈ ਬ੍ਰਹਮ ਗਿਆਨੀ ਤੇ ਆਪ ਪਰਮੇਸ਼ਰ ਦਾ ਰੂਪ ਹੁੰਦੇ। ਇੱਥੇ ਜਿੱਥੇ ਆਪ ਦੀ ਗੱਲ ਹੈ ਨਾ, ਇੱਥੇ ਵੀ ਥੋੜ੍ਹਾ ਜਿਹਾ ਨਿਰਣਾ ਮਹਾਂਪੁਰਖ ਕਰਦੇ ਸਨ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿਵੇਂ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜੋ ਬ੍ਰਹਮ ਗਿਆਨੀ ਦਾ ਆਪਣਾ ਆਪਾ ਹੈ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਉਹ ਪਰਮੇਸ਼ਰ ਦਾ ਰੂਪ ਹੁੰਦਾ। ਬ੍ਰਹਮ ਗਿਆਨੀ ਦਾ ਸਰੀਰ ਤਾਂ ਸਾਡੇ ਵਰਗਾ ਹੀ ਹੁੰਦਾ, ਪਰ ਉਹਦਾ ਅੰਦਰੋਂ ਜੋ ਆਪਾ ਹੈ ਉਹ ਪਰਮੇਸ਼ਰ ਦਾ ਰੂਪ ਹੁੰਦਾ। ਇਸ ਲਈ ਸਰੀਰ ਨੂੰ ਆਪਾਂ ਰੱਬ ਨਹੀਂ ਕਹਿ ਸਕਦੇ। ਸਰੀਰ ਤਾਂ ਪੰਜਾਂ ਤੱਤਾਂ ਦਾ ਬਣਿਆ ਨਾਸ਼ਵੰਤ ਹੀ ਹੈ, ਅਤੇ ਜਿਹੜਾ ਉਹਦਾ ਅੰਦਰ ਨੂੰ ਅੰਦਰੋਂ ਆਪਾ ਹੁੰਦਾ ਹੈ, ਜਿਸਨੂੰ ਆਪਾਂ ਆਤਮਾ ਕਹਿ ਦਿੰਦੇ ਹਾਂ, ਉਸ ਪਰਮਾਤਮਾ ਵਿੱਚ ਲੀਨ ਹੁੰਦੀ ਹੈ, ਉਹ ਆਪ ਪਰਮੇਸ਼ਰ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਕੀ ਕੀਮਤ ਨਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦੇ ਵਿੱਚ ਬੇਅੰਤ ਗੁਣ ਹੁੰਦੇ ਨੇ, ਔਰ ਉਹਨਾਂ ਗੁਣਾਂ ਦੀ ਕੀਮਤ ਕੋਈ ਵੀ ਬਿਆਨ ਨਹੀਂ ਕਰ ਸਕਦਾ।
ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ।
ਲੋ, ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਹੈ, ਉਹਦੇ ਮਨ ਦੇ ਵਿੱਚ ਸਾਰੇ ਹੀ ਗੁਣ ਹੁੰਦੇ ਨੇ, ਜਿੰਨੇ ਵੀ ਦੈਵੀ ਗੁਣ ਨੇ, ਸਤ ਸੰਤੋਖ ਆਦਿਕ ਸੁਭਾਵਕ ਹੀ ਉਹਦੇ ਮਨ ਵਿੱਚ ਵਸਦੇ ਹਨ।
ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ।
ਹਜ਼ੂਰ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦਾ ਜਿਹੜਾ ਅਸਲੀ ਭੇਤ ਹੈ, ਜਿਹੜਾ ਉਸਦੇ ਦਿਲ ਦਾ ਭੇਤ ਹੈ, ਉਹਨੂੰ ਕੌਣ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ।
ਬ੍ਰਹਮ ਗਿਆਨੀ ਕੋ ਸਦਾ ਆਦੇਸ਼।
ਐਸੇ ਬ੍ਰਹਮ ਗਿਆਨੀ ਨੂੰ ਤਾਂ ਭਾਈ ਹਮੇਸ਼ਾ ਲਈ ਆਦੇਸ਼ ਦਾ ਅਰਥ ਹੈ ਨਮਸਕਾਰ ਹੀ ਕਰਨੀ ਬਣਦੀ ਹੈ।
ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਤਾਖਰ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਬਣ ਗਿਆ, ਉਹਦੀ ਮਹਿਮਾ ਦਾ ਤੇ ਅੱਧਾ ਅੱਖਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਅੱਧੇ ਅੱਖਰ ਤੋਂ ਮੁਰਾਦ ਹੈ ਵੀ ਰਤਾ ਭਰ ਵੀ ਉਸ ਬ੍ਰਹਮ ਗਿਆਨੀ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਬ੍ਰਹਮ ਗਿਆਨੀ ਸਰਬ ਕਾ ਠਾਕੁਰ।
ਤੇ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਭਾਈ, ਉਹ ਤੇ ਸਾਰਿਆਂ ਦਾ ਹੀ ਮਾਲਕ ਸਵਾਮੀ ਬਣ ਜਾਂਦਾ ਹੈ।
ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਬ੍ਰਹਮ ਗਿਆਨੀ ਦੀ ਮਿੱਤ ਦਾ ਅਰਥ ਹੈ ਮਰਿਆਦਾ, ਜਿਹੜੀ ਉਸਦੀ ਮਰਿਆਦਾ ਹੈ ਉਹਨੂੰ ਕੌਣ ਕੋਈ ਬਿਆਨ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ।
ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ।
ਤੇ ਜਿਹੜੀ ਬ੍ਰਹਮ ਗਿਆਨੀ ਦੀ ਗਤ ਦਾ ਅਰਥ ਅਵਸਥਾ ਹੈ, ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਹਨੂੰ ਵੀ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ।
ਬ੍ਰਹਮ ਗਿਆਨੀ ਕਾ ਅੰਤ ਨਾ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬ੍ਰਹਮ ਗਿਆਨੀ ਦਾ ਤੇ ਕੋਈ ਅੰਤ ਪਾਰਾਵਾਰ ਨਹੀਂ ਪਾ ਸਕਦਾ।
ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਐਸਾ ਬ੍ਰਹਮ ਗਿਆਨੀ ਹੈ ਤੇ ਉਹਦੇ ਚਰਨਾਂ ਤੇ ਸਾਡੀ ਤਾਂ ਹਮੇਸ਼ਾ ਨਮਸਕਾਰ ਹੀ ਹੈ।
ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ, ਉਹ ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਸਿਰਜਣਹਾਰ ਹੁੰਦਾ ਹੈ।
ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ।
ਕਿਉਂਕਿ ਬ੍ਰਹਮ ਗਿਆਨੀ ਹੈ ਹੀ ਬ੍ਰਹਮ ਦਾ ਰੂਪ, ਜਿਵੇਂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਬ੍ਰਹਮ ਗਿਆਨੀ ਵੀ ਉਹਦੇ ਵਿੱਚ ਹੀ ਅਭੇਦ ਹੋ ਗਿਆ, ਇਸ ਲਈ ਉਹ ਵੀ ਸ੍ਰਿਸ਼ਟੀ ਦਾ ਕਰਤਾ ਹੀ ਬਣ ਗਿਆ। ਬ੍ਰਹਮ ਗਿਆਨੀ ਸਤ ਜੀਵ ਹੈ, ਬ੍ਰਹਮ ਗਿਆਨੀ ਹਮੇਸ਼ਾ ਲਈ ਜਿਉਂਦਾ ਹੀ ਰਹਿੰਦਾ, ਉਹ ਕਦੀ ਮਰਦਾ ਨਹੀਂ, ਕਿਉਂਕਿ ਬ੍ਰਹਮ ਗਿਆਨੀ ਉਹ ਸਰੀਰ ਤੇ ਰਹਿੰਦਾ ਹੀ ਨਹੀਂ, ਬ੍ਰਹਮ ਗਿਆਨੀ ਤੇ ਆਤਮਾ ਨੂੰ ਜਾਣ ਕੇ ਪਰਮਾਤਮਾ ਵਿੱਚ ਲੀਨ ਹੁੰਦਾ, ਇਸ ਲਈ ਬ੍ਰਹਮ ਗਿਆਨੀ ਹਮੇਸ਼ਾ ਲਈ ਆਤਮਕ ਤੌਰ ਤੇ ਜਿਉਂਦਾ ਹੈ, ਉਹ ਕਦੀ ਵੀ ਮਰਦਾ ਨਹੀਂ ਹੈ।
ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਉਹ ਮੁਕਤੀ ਦਾ ਵੀ ਤੇ ਜੀਵਨ ਜੁਗਤ ਦਾ ਵੀ ਤੇ ਆਤਮਕ ਜੀਵਨ ਦਾ ਵੀ ਦਾਤਾ ਹੁੰਦਾ ਹੈ।
ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।
ਲੋ, ਜਿਹੜਾ ਪੂਰਨ ਬ੍ਰਹਮ ਗਿਆਨੀ ਹੈ ਉਹ ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਕਰਮ ਫਲ ਪ੍ਰਦਾਤਾ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ।
ਬ੍ਰਹਮ ਗਿਆਨੀ ਅਨਾਥ ਕਾ ਨਾਥ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਤੇ ਅਨਾਥਾਂ ਦਾ ਨਾਥ ਹੁੰਦਾ, ਯਤੀਮਾਂ ਦਾ ਸਹਾਈ ਹੁੰਦਾ, ਭਾਵੋ ਯਤੀਮ ਖਾਨੇ ਖੋਲਦਾ ਹੈ, ਉਹ ਜਿਹੜੇ ਕੋਈ ਗਰੀਬ ਬੱਚੇ ਨੇ ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ।
ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।
ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ ਉਹਦਾ ਭਾਈ ਸਭ ਦੇ ਸਿਰ ਉੱਤੇ ਹੱਥ ਹੁੰਦਾ ਹੈ, ਭਾਵ ਬ੍ਰਹਮ ਗਿਆਨੀ ਸਾਰਿਆਂ ਦੇ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ।
ਬ੍ਰਹਮ ਗਿਆਨੀ ਕਾ ਸਗਲ ਆਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਤਨਾ ਵੀ ਆਕਾਰ ਵੀ ਇਹ ਸੰਸਾਰ ਦਾ ਅਸੀਂ ਪਸਾਰਾ ਵੇਖ ਰਹੇ ਹਾਂ, ਇਹ ਸਾਰਾ ਬ੍ਰਹਮ ਗਿਆਨੀ ਦਾ ਹੀ ਆਕਾਰ ਹੈ, ਕਿਉਂਕਿ ਬ੍ਰਹਮ ਉਸ ਵਾਹਿਗੁਰੂ ਉਸ ਬ੍ਰਹਮ ਗਿਆਨੀ ਦੇ ਅੰਦਰ ਬ੍ਰਹਮ ਹੁੰਦਾ ਹੈ। ਉਸੇ ਬ੍ਰਹਮ ਨੇ ਹੀ ਸਾਰਾ ਇਸ ਸੰਸਾਰ ਦਾ ਵਜੂਦ ਪੈਦਾ ਕੀਤਾ ਹੋਇਆ, ਇਸ ਲਈ ਸਾਰਾ ਸੰਸਾਰ ਵੀ ਉਸ ਬ੍ਰਹਮ ਗਿਆਨੀ ਦਾ ਹੀ ਸਰੂਪ ਹੈ।
ਬ੍ਰਹਮ ਗਿਆਨੀ ਆਪ ਨਿਰੰਕਾਰ,
ਕਿਉਂਕਿ ਬ੍ਰਹਮ ਗਿਆਨੀ ਆਪ ਨਿਰੰਕਾਰ ਦਾ ਸਰੂਪ ਹੁੰਦਾ ਹੈ, ਇਸ ਲਈ ਜਿਤਨਾ ਵੀ ਇਹ ਆਕਾਰ ਹੈ ਇਹ ਉਸ ਨਿਰੰਕਾਰ ਦੇ ਵਿੱਚ ਹੀ ਲੀਨ ਹੋ ਜਾਂਦਾ, ਉਸੇ ਤੋਂ ਪੈਦਾ ਹੋਇਆ ਹੈ, ਅਨੇਕ ਹੈ ਫਿਰ ਏਕ ਹੈ। ਉਸ ਵਾਹਿਗੁਰੂ ਨੇ ਅਨੇਕਾਂ ਰੂਪ ਧਾਰਨ ਕੀਤੇ ਨੇ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬ੍ਰਹਮ ਗਿਆਨੀਆਂ ਨੂੰ ਇਹ ਸੰਸਾਰ ਦਾ ਵਜੂਦ ਵੀ ਵਾਹਿਗੁਰੂ ਦਾ ਰੂਪ ਹੀ ਦਿਸਦਾ ਹੈ, ਇਸੇ ਲਈ ਸਤਿਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਸਗਲਾ ਕਾ, ਇਹ ਜਿਤਨਾ ਵੀ ਸੰਸਾਰ ਦਾ ਰੰਗ ਰੂਪ ਹੈ ਬ੍ਰਹਮ ਗਿਆਨੀ ਦਾ ਹੀ ਆਪਣਾ ਸਰੂਪ ਹੈ, ਤੇ ਬ੍ਰਹਮ ਗਿਆਨੀ ਆਪ ਨਿਰੰਕਾਰ ਦਾ ਸਰੂਪ ਹੁੰਦਾ ਹੈ, ਤੇ ਨਿਰੰਕਾਰ ਦਾ ਹੀ ਸਰੂਪ ਸਾਰਾ ਵਿਸ਼ਵ ਹੈ।
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਭਾਈ ਜਿਹੜੀ ਬ੍ਰਹਮ ਗਿਆਨੀ ਦੀ ਸੋਭਾ ਹੈ ਉਹ ਤੇ ਬ੍ਰਹਮ ਗਿਆਨੀ ਨੂੰ ਹੀ ਬਣੀ ਦਾ ਅਰਥ ਫਬੀ ਹੈ।
ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਨ ਬ੍ਰਹਮ ਗਿਆਨੀ ਹੈ ਉਹ ਤੇ ਸਾਰਿਆਂ ਦਾ ਹੀ ਧਨੀ ਮਾਲਕ ਬਣ ਜਾਂਦਾ, ਭਾਵ ਜਿੰਨੇ ਦੁਨੀਆਂ ਦੇ ਲੋਕ ਨੇ, ਚਾਹੇ ਕੋਈ ਉੱਚੇ ਨੇ ਨੀਵੇਂ ਨੇ, ਗਰੀਬ ਨੇ ਅਮੀਰ ਨੇ, ਛੋਟੇ ਨੇ ਵੱਡੇ ਨੇ, ਸੂਖਮ ਨੇ ਜਾਂ ਅਸੂਲ ਨੇ, ਉਹਨਾਂ ਸਾਰਿਆਂ ਦਾ ਹੀ ਮਾਲਕ ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ, ਤੇ ਬ੍ਰਹਮ ਗਿਆਨੀ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ, ਕਿਉਂਕਿ ਉਹ ਸਾਰਿਆਂ ਦਾ ਮਾਲਕ ਬਣ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਇਸ ਪਾਵਨ ਅਸ਼ਟਪਦੀ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਦਾ ਬਹੁਤ ਸੋਹਣਾ ਨਿਰਣਾ ਕਰਕੇ ਸਾਨੂੰ ਸਮਝਾਇਆ ਹੈ। ਐਸੀ ਅਵਸਥਾ ਤੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਹੀ ਹੋ ਸਕਦੀ ਹੈ, ਜਿਵੇਂ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਦੇ ਬਾਰੇ ਜ਼ਿਕਰ ਕੀਤਾ ਹੈ। ਬਾਕੀ ਜਿੰਨੇ ਜਿੰਨੇ ਗੁਣ ਵਾਹਿਗੁਰੂ ਜਾਂ ਸਤਿਗੁਰੂ ਕਿਸੇ ਮਹਾਂਪੁਰਖ ਨੂੰ ਦਿੰਦੇ ਨੇ ਤੇ ਉਹਨੇ ਉਹਦੇ ਵਿੱਚ ਵੀ ਆ ਜਾਂਦੇ ਨੇ, ਪਰ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹੀ ਹੋ ਸਕਦੀ ਹੈ। ਸਾਈਂ ਮੀਆਂ ਮੀਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰੀ ਸਵਾਲ ਕੀਤਾ ਸੀ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸਾਂ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਬ੍ਰਹਮ ਗਿਆਨੀ ਦੀ ਬੜੀ ਮਹਿਮਾ ਲਿਖੀ ਹੈ, ਐਸਾ ਕੋਈ ਬ੍ਰਹਮ ਗਿਆਨੀ ਹੈ? ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਸਾਈਂ ਮੀਆਂ ਮੀਰ ਜੀ ਇੰਤਜ਼ਾਰ ਕਰੋ, ਸਮਾਂ ਆਵੇਗਾ, ਤੁਸੀਂ ਐਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰੋਗੇ। ਅਤੇ ਫਿਰ ਉਹ ਸਮਾਂ ਆਇਆ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਬਲਦੀ ਦੇਗ ਵਿੱਚ ਬੈਠਾਇਆ, ਤੱਤੀ ਲੋਹ 'ਤੇ ਬੈਠਾ ਕੇ ਸੀਸ ਉੱਤੇ ਗਰਮ ਰੇਤਾ ਪਾਇਆ ਜਾ ਰਿਹਾ ਸੀ, ਅਤੇ ਸਾਈਂ ਮੀਆਂ ਮੀਰ ਨੂੰ ਜਦੋਂ ਇਸ ਕਹਿਰ ਦਾ ਪਤਾ ਲੱਗਿਆ ਔਰ ਉਹ ਜਿਵੇਂ ਕਿਵੇਂ ਸਤਿਗੁਰੂ ਦੇ ਕੋਲ ਪਹੁੰਚਿਆ, ਅਤੇ ਸਾਈਂ ਮੀਆਂ ਮੀਰ ਨੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਕੀ ਕਹਿਰ ਹੋ ਰਿਹਾ ਹੈ? ਤਾਹਾਂ ਮਾਰ ਕੇ ਰੋ ਉੱਠਿਆ। ਸਤਿਗੁਰੂ ਕਹਿਣ ਲੱਗੇ, ਸਾਈਂ ਜੀ ਤੁਸਾਂ ਆਖਿਆ ਸੀ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ, ਅਸਲੀ ਬ੍ਰਹਮ ਗਿਆਨੀ ਤਾਂ ਇਹੋ ਜਿਹਾ ਹੁੰਦਾ ਜਿਹੜਾ ਤੱਤੀ ਲੋਹ 'ਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲਾਗੈ ਦਾ ਰਾਗ ਅਲਾਪ ਸਕੇ। ਇਸ ਲਈ ਇਹ ਪੂਰਨ ਅਵਸਥਾ ਤੇ ਸਤਿਗੁਰੂ ਮਹਾਰਾਜ ਦੀ ਹੀ ਐਸੀ ਹੋ ਸਕਦੀ ਹੈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰਨ, ਇਹ ਜੋ ਪਾਵਨ ਪਵਿੱਤਰ ਸਿੱਖਿਆ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਇਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੇ, ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।